ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਉ ਸੁਹਾਵੇ ਜਾਣਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੇ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਚੈਨ ਸ਼ਾਹੇ ਅਰਧ ਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬੜੇ ਸੁੰਦਰ ਅੰਦਾਜ਼ ਵਿੱਚ ਔਰ ਬੜੀ ਮਿੱਠੀ ਆਵਾਜ਼ ਵਿੱਚ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ। ਜੋ ਮੇਰੇ ਪਾਤਸ਼ਾਹ ਜੀ ਨੇ ਆਪ ਤਰੁੱਟ ਕੇ ਅੰਮ੍ਰਿਤ ਵੇਲੇ ਅੱਜ ਸਾਨੂੰ ਹੁਕਮ ਬਖਸ਼ਿਸ਼ ਕੀਤਾ ਉਸ ਹੁਕਮਨਾਮੇ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ ਤੇ ਮੇਰੇ ਪਾਤਸ਼ਾਹ ਜੀ ਹੁਕਮ ਕੀ ਬਖਸ਼ਿਸ਼ ਕਰਦੇ ਨੇ ਬੜੇ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਫਿਰ ਜਿਵੇਂ ਮੇਰਾ ਮਾਲਕ ਸੋਝੀ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਦੀਆਂ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤੋਰਠ ਮਹੱਲਾ ਪੰਜਵਾਂ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ। ਨਾਰਾਇਣ ਪ੍ਰਾਣ ਅਧਾਰਾ, ਹਮ ਸੰਤ ਜਨਾ ਰੇ ਨਾਰਾ। ਪਤਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਤਦ ਜੀ ਸੰਗ ਰਖਵਾਲਾ। ਹਰ ਦਿਨ ਰਹਿਣ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ। ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿਨਹੀ ਜਾਤਾ। ਜਮ ਕੰਕਰ ਨੇੜ ਨਾ ਆਇਆ, ਤੁਖ ਨਾਨਕ ਸਰਣੀ ਪਾਇਆ। ਜਮ ਕੰਕਰ ਨੇੜ ਨਾ ਆਇਆ, ਤੁਖ ਨਾਨਕ ਸਰਣੀ ਪਾਇਆ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ, ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਇਹ ਮੁਬਾਰਕ ਹੁਕਮਨਾਮਾ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਰਠ ਰਾਗ ਅੰਦਰ ਬਖਸ਼ਿਸ਼ ਪੈ ਕਰਦੇ ਨੇ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 623 ਔਰ 24 ਤੇ ਇਸ ਬਾਏਮਾਨ। ਗੁਰੂ ਸਵਾਰਿਓ, ਇਸ ਮੁਬਾਰਕ ਹੁਕਮਨਾਮੇ ਦੀ ਜੋ ਰਹਾਉ ਦੀ ਪੰਕਤੀ ਹੈ, ਉਸ ਵਿਚ ਮੇਰੇ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਕਹਿੰਦੇ ਨੇ ਕਿ ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਓ, ਜੀ ਕੈ ਸੰਗ ਸਹਾਈ। ਸਤਿਗੁਰੂ ਜੀ ਸਾਨੂੰ ਇਹ ਪ੍ਰੇਰਣਾ ਕਰਦੇ ਨੇ ਕਿ ਉਸ ਪਰਿਪੂਰਨ ਪਰਮਾਤਮਾ ਦੇ ਗੁਣ ਗਾਣੇ ਨੇ, ਤੇ ਕਿਵੇਂ ਗਾਣੇ ਨੇ? ਪਿਆਰ ਦੇ ਨਾਲ ਅੰਦਰੋਂ ਮਨ ਕਰਕੇ ਪਿਆਰ ਦੇ ਨਾਲ ਉਹਦੇ ਗੁਣ ਗਾਣੇ। ਗੀਤ ਤੇ ਬੜੇ ਗਾਏ ਪਰ ਕੇਵਲ ਉਤਲੇ ਮਨ ਤੇ ਤਨ ਕਰਕੇ ਗੀਤ ਗਾਉਂਦੇ ਰਹੇ ਹਾਂ। ਪਾਤਸ਼ਾਹ ਕਹਿੰਦੇ ਨੇ ਖੇਡ ਉਦਣ ਬਣੇ ਕਿ ਜਿੱਦਣ ਮਨ ਕਰਕੇ ਗਾਏ। ਮਨ ਕਰਕੇ ਪਿਆਰ ਦੇ ਨਾਲ ਉਹਦੀ ਸਿਫਤ ਸਲਾਹ ਕਰੇ। ਫਿਰ ਕਹਿੰਦੇ ਨੇ ਹਰ ਗੁਣ ਗਾਓ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਓ। ਫਿਰ ਜੋ ਵੀ ਉਸ ਪਰਮਾਤਮਾ ਕੋਲੋਂ ਮੰਗੋ, ਜੋ ਤੁਹਾਡੇ ਮਨ ਦੀ ਕਾਮਨਾ ਹੈ, ਸਾਰੇ ਫਲ ਉਸ ਮਾਲਕ ਕੋਲੋਂ ਮਿਲਦੇ ਨੇ। ਔਰ ਦੂਜੀ ਗੱਲ ਇਹ ਹੈ ਕਿ ਜੀ ਕੈ ਸੰਗ ਸਹਾਈ, ਉਹ ਹਰ ਵੇਲੇ ਤੁਹਾਡੇ ਅੰਗ ਸੰਗ ਹੈ, ਉਹ ਪਰਮਾਤਮਾ ਹਰ ਵੇਲੇ ਤੁਹਾਡੇ ਨਾਲ ਹੈ, ਔਰ ਤੁਹਾਨੂੰ ਉਹ ਨਾਲ ਚੱਲਦਾ ਨਜ਼ਰ ਆਵੇਗਾ ਜਦੋਂ ਉਹਦੇ ਗੀਤ ਆਪਾਂ ਮਨ ਕਰਕੇ ਗਾਵਾਂ। ਪਾਤਸ਼ਾਹ ਜੀ ਕਹਿੰਦੇ ਨੇ ਕਿ ਬਦਕਿਸਮਤੀ ਕੀ ਹੈ ਕਿ ਗੀਤ ਬੜੇ ਗਾਏ ਨੇ, ਬਾਣੀ ਬਹੁਤ ਪੜ੍ਹੀ ਹੈ, ਅਖੰਡ ਪਾਠ ਬੜੇ ਕੀਤੇ ਨੇ, ਕਰਾਏ ਨੇ, ਪਰ ਫਿਰ ਕਮੀ ਕਿੱਥੇ ਹੈ? ਕਹਿੰਦੇ ਨੇ ਮਨ ਕਰ ਕਬੂ ਨਾ ਹਰ ਕੀਤਾ। ਗਾਏ ਤੇ ਬੜੇ ਨੇ ਪਰ ਮਨ ਕਰਕੇ ਨਹੀਂ ਗਾਏ। ਤਨ ਦੇ ਤਲ ਤੇ ਬਾਣੀ ਪੜ੍ਹਦੇ ਰਹੇ ਹਾਂ, ਮਨ ਦੇ ਤਲ ਤੇ ਨਹੀਂ ਪੜ੍ਹੀ। ਬੱਧਾ ਚੱਟੀ ਜੇ ਭਰੇ, ਨਾ ਗੁਣ ਨਾ ਉਪਕਾਰ। ਇਹ ਬੱਧਾ ਚੱਟੀ ਵਾਲੀ ਗੱਲ ਹੈ। ਕਈ ਵਾਰੀ ਆਪਾਂ ਨਿਤਨੇਮ ਵੀ ਕਰਨਾ ਹੋਏ ਨਾ ਤੇ ਕਹਿੰਦੇ ਹਾਂ ਕਿ ਚਲੋ ਛੇਤੀ ਛੇਤੀ ਕਰ ਲਓ, ਫਰਜ਼ ਦੀ ਪੂਰਤੀ ਹੋ, ਫਰਜ਼ ਦੀ ਪੂਰਤੀ ਹੋ। ਨਹੀਂ, ਜਿੱਥੇ ਪਿਆਰ ਆ ਜਾਏ ਨਾ, ਉੱਥੇ ਫਿਰ ਹਰ ਵੇਲੇ ਉਹਦੇ ਨਾਲ ਜੁੜੇ ਰਹਿਣ ਨੂੰ ਜੀ ਕਰਦਾ। ਬੱਚੇ ਨਾਲ ਪਿਆਰ ਹੈ ਨਾ, ਤੇ ਬੱਚੇ ਤੋਂ ਬੰਦਾ ਦੂਰ ਨਹੀਂ ਹੁੰਦਾ, ਕਹਿੰਦਾ ਕਿ ਨਹੀਂ ਮੈਂ ਹਰ ਵੇਲੇ ਇਹਦੇ ਕੋਲ ਹੀ ਰਹਾਂ, ਉਹਦੇ ਨਾਲ ਪਿਆਰ ਹੈ। ਪਰਮਾਤਮਾ ਦੀ ਬਾਣੀ ਨਾਲ ਜਿੱਦਣ ਪਿਆਰ ਉਸ ਦਿਨ ਫਿਰ ਮਨੁੱਖ ਫਰਜ਼ ਦੀ ਪੂਰਤੀ ਵਾਲਾ ਕੰਮ ਨਹੀਂ ਕਰੇਗਾ ਵੀ ਐਵੇਂ ਚਲੋ ਜੀ ਫਰਜ਼ ਸੀ ਨਿਤਨੇਮ ਕਰਨਾ ਕਰ ਲਿਆ ਬਸ ਠੀਕ ਹੈ, ਨਹੀਂ। ਉਸ ਦਿਨ ਫਿਰ ਹਰ ਵੇਲੇ ਅੰਦਰੋਂ ਹੀ ਧੁਨ ਜਿਹੜੀ ਏ ਉਹ ਚੱਲਦੀ ਰਹਿੰਦੀ ਏ ਹਰ ਵੇਲੇ ਬਾਣੀ। ਕਈ ਐਸੇ ਰੱਬ ਦੇ ਪਿਆਰੇ ਮੈਂ ਵੇਖੇ ਨੇ ਕਿ ਉਹ ਸੁੱਤਿਆਂ ਪਿਆ ਵੀ ਬਾਣੀ ਪੜ੍ਹਦੇ, ਸੁੱਤਿਆਂ ਪਿਆ। ਮੇਰੇ ਇੱਕ ਬਹੁਤ ਪਿਆਰੇ ਸੱਜਣ ਸਨ, ਕੀਰਤਨ ਕਰਦੇ ਸਨ, ਪਰ ਮੈਂ ਹੈਰਾਨ ਹੋ ਜਾਣਾ ਕਈ ਵਾਰੀ ਪੂਰਾ ਪੂਰਾ ਆਨੰਦ ਸਾਹਿਬ ਉਹਨਾਂ ਸੁੱਤਿਆਂ ਹੀ ਪੜ ਜਾ, ਬਿਲਕੁਲ ਸੁੱਤੇ ਹੋਣਾ ਪਰ ਠੀਕ ਪੜ ਰਹੇ ਨੇ ਔਰ ਪੂਰਾ ਪੜ। ਜਿਨ੍ਹਾਂ ਦਾ ਅੰਦਰੋਂ ਪਿਆਰ ਬਣ ਗਿਆ ਪਰਮਾਤਮਾ ਦੇ ਨਾਲ, ਤਾਂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਪਿਆਰਿਓ ਹਰ ਗੁਣ ਗਾਵੋ, ਉਹਦੇ ਗੁਣਾਂ ਦਾ ਗਾਇਣ ਕਰੋ, ਉਹਦੀ ਸਿਫਤ ਸਲਾਹ ਕਰੋ। ਉਹਦੇ ਵਿੱਚ ਪਰਮਾਤਮਾ ਨੂੰ ਕੋਈ ਫਾਇਦਾ ਨਹੀਂ ਹੈ, ਉਹਦੇ ਗੁਣ ਗਾਉਣ ਵਿੱਚ ਸਾਡਾ ਹੀ ਫਾਇਦਾ ਹੈ, ਸਾਡਾ ਹੀ ਲਾਭ ਹੈ। ਪਰਮਾਤਮਾ ਦੇ ਤੇ ਕੋਈ ਗੁਣ ਨਾਮ ਹੀ ਗਾਏ, ਉਹਦੀ ਕੋਈ ਸਿਫਤ ਨਾਮ ਹੀ ਕਰੇ, ਉਹਦੀ ਕੋਈ ਨਿੰਦਿਆ ਵੀ ਕਰੇ, ਪਰਮਾਤਮਾ ਨੂੰ ਕੋਈ ਫਰਕ ਪੈਣਾ? ਨਹੀਂ ਪੈਂਦਾ। ਸੂਰਜ ਨੂੰ ਕੋਈ ਆਖੇ ਤੂੰ ਬੜਾ ਹੀ ਵੱਡਾ, ਤੂੰ ਬੜਾ ਹੀ ਵੱਡਾ, ਉਹਨੇ ਸਾਡੇ ਕਹਿਣ ਨਾਲ ਵੱਡਾ ਥੋੜੀ ਹੋਣਾ। ਤੇ ਜੇ ਕੋਈ ਆਖੇ ਤੂੰ ਛੋਟਾ ਰਹਿ ਗਿਆ ਤੇ ਸਾਡੇ ਕਹਿਣ ਨਾਲ ਉਹਨੇ ਛੋਟਾ ਵੀ ਨਹੀਂ ਹੋਣਾ। ਇਸੇ ਤਰ੍ਹਾਂ ਹੀ ਉਹ ਪਰਿਪੂਰਨ ਪਰਮਾਤਮਾ ਉਸ ਦੇ ਕੋਈ ਗੁਣ ਗਾਏ, ਉਹਦੀ ਕੋਈ ਨਿੰਦਿਆ ਕਰੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਸਾਹਿਬ ਜੀ ਬਾਣੀ ਵਿੱਚ ਵੀ ਕਹਿੰਦੇ ਨੇ ਕਿ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹਨੇ ਵੱਡਾ ਹੋਣਾ ਤੇ ਨਾ ਛੋਟਾ ਹੋਣਾ, ਫਿਰ ਉਹਦੇ ਗਾਉਣ ਕਿਉਂ ਗਾਣੇ ਨੇ, ਉਹਦੇ ਗੁਣ ਕਿਉਂ ਗਾਇਣ ਕਰਨੇ ਨੇ? ਤਾਂ ਕਿ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਇੱਕ ਦਿਨ ਆਪਾਂ ਵੀ ਗੁਣੀ ਨਿਦਾਨ ਦਾ ਰੂਪ ਹੋ ਜਾਵਾਂਗੇ। ਗੁਣ ਕਹਿ ਗੁਣੀ ਤਮਾਵਣਿਆ, ਗੁਣ ਕਹਿੰਦਿਆਂ ਕਹਿੰਦਿਆਂ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਇੱਕ ਦਿਨ ਉਸ ਮਾਲਕ ਦਾ ਆਪਾਂ ਰੂਪ ਹੋ ਜਾ। ਇਸ ਕਰਕੇ ਉਸ ਮਾਲਕ ਦੇ ਗੁਣ ਗਾਉਣੇ ਨੇ। ਤੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਗੁਣਾਂ ਨਾਲ ਸਾਂਝ ਕਿਵੇਂ ਪੈਂਦੀ? ਜਦੋਂ ਪਹਿਲਾਂ ਪੂਰੇ ਗੁਰੂ ਨਾਲ ਸਾਡੀ ਸਾਂਝ ਪਵੇ, ਇਹਦਾ ਮਤਲਬ ਵੀ ਇੱਥੇ ਅਧੂਰੇ ਵੀ ਨੇ, ਅਧੂਰਿਆਂ ਦੀ ਗਿਣਤੀ ਬਹੁਤੀ ਹੈ, ਅਧੂਰੇ ਤੁਹਾਨੂੰ ਬਹੁਤ ਮਿਲਣਗੇ। ਅਸੀਂ ਵੇਖਦੇ ਹਾਂ ਕਿ ਜਿਸ ਦਿਨ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਦੀ ਧਰਤੀ ਤੇ ਸਤਿਗੁਰੂ ਜੀ ਜੋਤੀ ਜੋਤ ਸਮਾਨ ਲੱਗਿਆ, ਇੱਕ ਬਚਨ ਕਹਿ ਦਿੱਤਾ। ਮਾਤਾ ਕ੍ਰਿਸ਼ਨ ਕੌਰ ਜੀ ਨੇ ਪੁੱਛ ਲਿਆ ਕਿ ਹੁਣ ਜੋਤ ਕਿੱਥੇ? ਤੇ ਪਾਤਸ਼ਾਹ ਨੇ ਕਿਹਾ ਸੀ ਕਿ ਬਾਬਾ ਬਸੈ ਗਰਾਮ ਬਕਾਲੇ। ਤੁਸੀਂ ਸਾਰੇ ਇਤਿਹਾਸ ਜਾਣ ਕਿ ਬਾਬਾ ਹੁਣ ਬਕਾਲੇ ਵਿੱਚ ਹੈ। ਇੰਨੇ ਬਚਨ ਕਹਿ ਦਿੱਤੇ ਤੇ ਜਿਹੜੇ ਅਧੂਰੇ ਸਨ ਨਾ ਜੀ, ਉਹਨਾਂ ਦੀਆਂ ਤੇ ਲੈਣਾ ਹੀ ਲੱਗ ਗਈਆਂ, 22 ਮੰਜੀਆਂ ਡਾਹ ਕੇ ਬਹਿ ਗਏ ਅਧੂਰੇ, 22 ਮੰਜੀਆਂ ਡਾਹ। ਔਰ ਪਹਿਚਾਣ ਕਿਵੇਂ ਹੋਵੇ? ਮੱਖਣ ਸ਼ਾਹ ਲਬਾਣਾ ਜਿਹੜਾ ਇੱਕ ਬਹੁਤ ਵੱਡਾ ਵਪਾਰੀ ਸੀ, ਔਰ ਇਸ ਦਾ ਜਹਾਜ਼ ਸੂਰਤ ਦੀ ਬੰਦਰਗਾਹ ਵਿੱਚ ਫਸ ਗਿਆ। ਇਹਨੇ ਅਰਦਾਸ ਕੀਤੀ, ਪਹਿਲਾਂ ਤੇ ਬਾਕੀ ਸਹਾਇਕ ਜਿੰਨੇ ਸਨ ਉਹਨਾਂ ਬੜਾ ਯਤਨ ਕੀਤਾ, ਜਦੋਂ ਨਾ ਗੱਲ ਬਣੀ ਤੇ ਕਹਿਣ ਲੱਗੇ ਕਿ ਇਹ ਜਹਾਜ਼ ਜਿਹੜਾ ਹੁਣ ਨਹੀਂ ਨਿਕਲ ਸਕਦਾ। ਤੇ ਉਸ ਵੇਲੇ ਮੱਖਣ ਸ਼ਾਹ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਅਰਦਾਸ ਪ੍ਰਵਾਨ ਹੋ ਗਈ, ਜਹਾਜ਼ ਬੰਨੇ ਲੱਗਾ, 500 ਮੋਹਰ ਵੀ ਸੁੱਕੀ। ਪਤਾ ਕੀਤਾ ਕਿ ਗੁਰੂ ਨਾਨਕ ਦੀ ਜੋਤ ਕਿੱਥੇ ਹੈ। ਦਿੱਲੀਓਂ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੋਤੀ ਜੋਤ ਸਮਾਣ ਲੱਗਿਆਂ ਕਹਿ ਕੇ ਗਏ ਨੇ ਕਿ ਬਾਬਾ ਪਕਾਲੇ ਵਿੱਚ ਹੈ। ਹੁਣ ਮੱਖਣ ਸ਼ਾਹ ਆਪਣੇ 500 ਸਾਥੀਆਂ ਸਮੇਤ ਚੱਲਿਆ ਦਿੱਲੀ ਤੋਂ ਤੇ ਪਹੁੰਚ ਗਿਆ ਬਾਬੇ ਬਕਾਲੇ। ਬਕਾਲੇ ਨਗਰ ਵਿੱਚ ਪਹੁੰਚਿਆ ਤੇ ਇੱਥੇ ਆ ਕੇ ਹੈਰਾਨਗੀ ਦੀ ਹੱਦ ਨਾ ਰਹੀ ਕਿ ਇੱਥੇ ਤੇ 22 ਗੁਰੂ ਬਣ ਕੇ ਬੈਠੇ, ਧੀਰਮਲ ਸਭ ਤੋਂ ਵੱਡਾ ਦਾਅਵੇਦਾਰ ਬਣਿਆ ਬੈਠਾ ਸੀ, 22 ਮੰਜੀਆਂ ਡਾ ਕੇ ਉੱਥੇ ਬੈਠੇ ਤੇ ਸਾਰੇ ਹੀ ਅੱਗੇ ਵੱਧ ਵੱਧ ਕੇ ਅਸੀਸਾਂ ਪੈ ਦਿੰਦੇ ਨੇ, ਮਾਲਕ ਤੇਰਾ ਭਲਾ ਕਰੇ। ਮੱਖਣ ਸ਼ਾਹ ਬੜਾ ਹੈਰਾਨ ਹੋਇਆ, ਕਹਿਣ ਲੱਗੇ ਕਿ ਗੁਰੂ ਨਾਨਕ ਦਾ ਘਰ ਤੇ ਬੇਪਰਵਾਹ ਦਾ ਘਰ ਹੈ, ਪਰ ਇੱਥੇ ਤੇ ਮੰਗਤੇ ਬਣੇ ਬੈਠੇ, ਅੱਗੇ ਹੋ ਹੋ ਕੇ ਮਾਇਆ ਲੈਣ ਵਾਸਤੇ ਆ ਰਹੇ ਨੇ। ਉਹ ਤੇ ਅਸੀਸਾਂ ਦੇਣ, ਪਰ ਮੱਖਣ ਸ਼ਾਹ ਅੰਦਰੋਂ ਡੁੱਬਦਾ ਜਾ ਰਿਹਾ। ਫਿਰ ਇਸਨੇ ਸੋਚਿਆ ਕਿ ਚੱਲ ਮਨਾ ਜਿਹੜਾ ਪੂਰਾ ਹੋਵੇਗਾ ਆਪੇ ਮੰਗ ਲਏਗਾ। ਇਹਨੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਹੁਣ ਸੋਨੇ ਦੀਆਂ ਮੋਹਰਾਂ ਜਿਹਨੂੰ ਦੋ ਵੀ ਮਿਲ ਜਾਣ, ਅਗਲਾ ਤੇ ਫੁੱਲਿਆ ਨਹੀਂ ਸਮਾਉਂਦਾ। ਉਹ ਬੜੀਆਂ ਅਸੀਸਾਂ ਦੇਣ ਤੇ ਮੱਖਣ ਸ਼ਾਹ ਅੰਦਰੋਂ ਮੁਰਝਾ ਗਿਆ। ਸਾਰਿਆਂ ਦੇ ਅੱਗੇ ਦੋ ਦੋ ਮੋਹਰਾਂ ਰੱਖੀਆਂ, ਸਾਰਿਆਂ ਨੇ ਬੜੀਆਂ ਅਸੀਸਾਂ ਦਿੱਤੀਆਂ ਤੇ ਆਖਰਕਾਰ ਜਦੋਂ ਸਾਰਿਆਂ ਨੂੰ ਦੋ ਦੋ ਮੋਹਰਾਂ ਦਿੱਤੀਆਂ ਤੇ ਪੁੱਛ ਲਿਆ ਕਿ ਇੱਥੇ ਕੋਈ ਹੋਰ ਵੀ ਹੈ, ਉਹਨਾਂ ਕਿਹਾ ਜੀ ਹਾਂ, ਇੱਕ ਹੈਣ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਛੋਟੇ ਸਪੁੱਤਰ, ਰਹਿੰਦੇ ਭੋਰੇ ਵਿੱਚ ਨੇ, ਕਦੀ ਕਦੀ ਸ਼ਾਮ ਨੂੰ ਬਾਹਰ ਨਿਕਲਦੇ ਨੇ। ਮੱਖਣ ਸ਼ਾਹ ਆਪਣੇ ਸਾਥੀਆਂ ਸਮੇਤ ਜਦੋਂ ਉਸ ਪਾਸੇ ਤੁਰਿਆ ਤੇ ਭਾਈ ਗੜੀਆ ਜੀ ਕੋਲ ਬੈਠੇ ਸਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ, ਗੁਰਤਾ ਗੱਦੀ ਤੇ ਬਰਾਜਮਾਨ ਨੇ ਮਿਲ ਚੁੱਕੀ ਹੈ ਗੁਰਤਾ ਗੱਦੀ, ਪਰ ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ, ਕਿਉਂਕਿ ਸੰਸਾਰੀ ਬੰਦਾ ਕਹਿੰਦਾ ਕਿ ਮੈਂ ਜਾਣਿਆ ਜਾਵਾਂ, ਉਹ ਆਪਣੇ ਆਪ ਨੂੰ ਜਣਾਉਂਦੇ ਨੇ, ਪਰ ਰੱਬ ਦੇ ਪਿਆਰੇ ਉਹ ਆਪਣੇ ਆਪ ਨੂੰ ਛੁਪਾਉਂਦੇ ਨੇ। ਜਿੰਨੇ ਖਾਲੀ ਭਾਂਡੇ ਸਨ ਉਹ ਬੜੇ ਖੜਕਦੇ ਸਨ ਬਾਹਰ, ਬੜਾ ਰੌਲਾ ਪੈ ਰਿਹਾ। ਪਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਉਹ ਬੜੇ ਆਰਾਮ ਨਾਲ ਬੈਠੇ ਨੇ। ਜਦੋਂ ਭੀੜ ਆਉਂਦੀ ਵੇਖੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਭਾਈ ਗੜੀਆ ਆ ਭੀੜ ਕਾਹਦੀ ਹੈ, ਸ਼ੋਰ ਕਾਹਦਾ? ਉਹਨਾਂ ਕਿਹਾ, ਪਾਤਸ਼ਾਹ ਮੱਖਣ ਸ਼ਾਹ ਲਬਾਣਾ ਆ ਰਿਹਾ ਤੁਹਾਡੇ ਦਰਸ਼ਨ ਕਰਨ ਵਾਸਤੇ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਭਾਈ ਗੜੀਆ ਇਹਨੂੰ ਰੋਕ ਦੇ, ਇਹਨੂੰ ਕਹਿ ਪਹਿਲਾਂ ਗੁਰੂ ਕੋਲ ਆਉਣ ਦੀ ਜਾਚ ਸਿੱਖ, ਗੁਰੂ ਕੋਲ ਆਉਣਾ ਹੋਵੇ ਤੇ ਇੱਦਾਂ ਲੋ ਲਸ਼ਕਰ ਲੈ ਕੇ ਨਹੀਂ ਆਈ ਦਾ, ਵਿਖਾਵੇ ਨਹੀਂ ਕਰੀਦੇ। ਜਦੋਂ ਇਹ ਬਚਨ ਭਾਈ ਗੜੀਆ ਜੀ ਨੇ ਜਾ ਕੇ ਕਹੇ ਤੇ ਮਨ ਨੂੰ ਤਸੱਲੀ ਹੋ ਗਈ, ਕਹਿਣ ਲੱਗੇ ਉਹ ਮਨਾ ਪੂਰਾ ਇੱਥੇ ਬੈਠਾ ਹੈ, ਬਾਹਰ ਅਧੂਰਿਆਂ ਦੀ ਮੰਡੀ ਏ, ਪੂਰਾ ਅੰਦਰ ਬੈਠਾ, ਪਰ ਫਿਰ ਵੀ ਜਿਵੇਂ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਕੇ ਪੀਂਦਾ ਨਾ, ਇਹ ਹਾਲ ਹੋ ਗਿਆ ਭਾਈ ਮੱਖਣ ਸ਼ਾਹ, ਜਿਸ ਨੇ ਜਾ ਕੇ ਦੋ ਮੋਹਰਾਂ ਰੱਖੀਆਂ ਮੱਥਾ ਤੇ ਟੇਕਿਆ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਝਾਲ ਨਹੀਂ ਚੱਲ ਸਕਿਆ। ਸਤਿਗੁਰੂ ਜੀ ਕਹਿਣ ਲੱਗੇ, ਮੱਖਣ ਸ਼ਾਹ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਮਾਇਆ ਦੀ ਕੋਈ ਭੁੱਖ ਨਹੀਂ, ਪਰ ਸੱਜਣਾ ਜਿਹੜਾ ਵਚਨ ਕਰੀਏ ਨਾ ਉਹਦੇ ਤੋਂ ਕਦੇ ਪਿੱਛੇ ਨਹੀਂ ਹਟੀਦਾ। ਤੂੰ 500 ਮੋਹਰ ਸੁੱਖੀ ਸੀ, ਅੱਜ ਦੋ ਹੀ ਰੱਖ ਕੇ ਮੱਥਾ ਟੇਕ ਰਿਹਾ। ਜਦੋਂ ਇਹ ਸ਼ਬਦ ਕਹੇ ਤੇ ਮੱਖਣ ਸ਼ਾਹ ਬੇਬਲ ਹੋ ਗਿਆ, ਇੱਕੋ ਦਮ ਉੱਠ ਕੇ ਜਦੋਂ ਕੋਠੇ ਤੇ ਚੜ੍ਹਨ ਲੱਗਾ, ਸਤਿਗੁਰੂ ਜੀ ਨੇ ਰੋਕ ਲਿਆ, ਕਹਿਣ ਲੱਗੇ ਮੱਖਣ ਸ਼ਾਹ ਰੁਕ ਜਾ। ਕਹਿਣ ਲੱਗਾ, ਨਹੀਂ ਪਾਤਸ਼ਾਹ, ਬਾਹਰ ਝੂਠਿਆਂ ਦੀ ਮੰਡੀ ਲੱਗੀ, ਬੜੀ ਧੂੜ ਧਮਾਈ ਏ, ਝੂਠ ਨੇ ਬਾਹਰ, ਸੱਚ ਅੰਦਰ ਛਿਪ ਕੇ ਬੈਠਾ। ਮੱਖਣ ਸ਼ਾਹ ਕੋਠੇ ਤੇ ਚੜ ਕੇ ਪੱਲੂ ਫੇਰ ਦਿੱਤਾ, ਸਾਚੋ ਗੁਰੂ ਲਾ ਦੋ ਰੇ, ਸਾਚੋ ਗੁਰੂ ਲਾ ਦੋ ਰੇ। ਤੇ ਗੁਰੂ ਸਵਾਰਿਓ, ਜਦੋਂ ਸੱਚ ਦਾ ਸੂਰਜ ਚੜ ਜਾਏ ਫਿਰ ਜਿਹੜੇ ਧੂੜ ਦੇ ਬੱਦਲ ਨੇ ਇਹ ਆਪੇ ਹੀ ਉੱਡ ਜਾਂਦੇ। ਜਦੋਂ ਪੂਰੇ ਦੇ ਨਾਲ ਸਾਂਝ ਪੈ ਜਾ ਤਾਂ ਹੀ ਉਸ ਪੂਰੇ ਨਾਲ ਵੀ ਸਾਂਝ ਪੈਂਦੀ ਹੈ। ਕੋਈ ਵੀ ਅਧੂਰੀ ਚੀਜ਼ ਜਿਹੜੀ ਹੈ ਨਾ ਇਹ ਚੰਗੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੀਵਨੀ, ਉਹਨਾਂ ਤੇ ਇੱਕ ਪੁਸਤਕ ਲਿਖੀ ਹੈ ਲਾਲਾ ਦੌਲਤ ਰਾਏ, ਇਹ ਆਰੀਆ ਸਮਾਜੀ ਸੀ। ਇਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਬੰਧ ਵਿੱਚ ਪੁਸਤਕ ਲਿਖੀ ਸਵਾਨੇ ਉਮਰੀ ਗੁਰੂ ਗੋਬਿੰਦ। ਕਿਸੇ ਨੇ ਪੁੱਛ ਲਿਆ, ਕਹਿਣ ਲੱਗੇ ਕਿ ਤੂੰ ਤੇ ਆਰੀਆ ਸਮਾਜੀ ਹੈ, ਤੂੰ ਤੇ ਦਯਾਨੰਦ ਦੀ ਗੱਲ ਕਰਨੀ ਸੀ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਲਿਖਣ ਲੱਗ ਪਿਆ। ਤੇ ਉਹਨੇ ਇੱਕ ਗੱਲ ਕਹੀ ਹੈ, ਕਹਿਣ ਲੱਗੇ ਕਿ ਹਕੀਕਤ ਇਹ ਹੈ ਕਿ ਅਧੂਰਿਆਂ ਦੀ ਗੱਲ ਵੀ ਅਧੂਰੀ ਹੁੰਦੀ, ਪੂਰੇ ਦੀ ਗੱਲ ਪੂਰੀ ਹੁੰਦੀ ਹੈ। ਔਰ ਕੋਈ ਵੀ ਚੀਜ਼ ਅਧੂਰੀ ਜਿਹੜੀ ਹੈ ਨਾ, ਜੇ ਕੋਈ ਕਵਿਤਾ ਅਧੂਰੀ ਹੋਵੇ, ਕੋਈ ਮਕਾਨ ਅਧੂਰਾ ਹੋਵੇ, ਕੋਈ ਪੁਸਤਕ ਅਧੂਰੀ ਹੋਵੇ, ਤੇ ਉਹ ਪੜ੍ਹਨ ਦੇ ਯੋਗ ਨਹੀਂ ਹੁੰਦੀ, ਉਹ ਵੇਖਣ ਦੇ ਯੋਗ ਨਹੀਂ ਹੁੰਦੀ। ਪੂਰੇ ਦੀ ਗੱਲ ਕਰਨ ਦਾ ਸਵਾਦ ਹੀ ਵੱਖਰਾ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰੇ ਨੇ, ਔਰ ਉਹਨਾਂ ਨੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ੁਰੂਆਤ ਵਿੱਚ ਹੀ ਜਦੋਂ ਸਿਫਤ ਲਿਖਦੇ ਨੇ ਤੇ ਕਹਿਣ ਲੱਗੇ ਕਿ ਜਦੋਂ ਪਰਿਪੂਰਨ ਪਰਮਾਤਮਾ ਨੇ ਸਾਰੀ ਦੁਨੀਆ ਦਾ ਸੁਹੱਪਣ ਇਕੱਠਾ ਕੀਤਾ, ਉਸ ਪਰਿਪੂਰਨ ਪਰਮਾਤਮਾ ਨੇ ਸਾਰੀ ਦੁਨੀਆ ਦੀ ਸਿਆਣਪ ਇਕੱਠੀ ਕੀਤੀ, ਜਦੋਂ ਉਸ ਪਰਿਪੂਰਨ ਪਰਮਾਤਮਾ ਨੇ ਸਾਰੀ ਦੁਨੀਆ ਦੀ ਦਲੇਰੀ ਇਕੱਠੀ ਕੀਤੀ, ਉਹ ਜਿਹੜਾ ਮੁਜੱਸਮਾ ਬਣਿਆ ਨਾ, ਉਹਦਾ ਨਾਮ ਰੱਖਿਆ ਗਿਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਕ ਵਾਰੀ ਫਿਰ ਉਚਾਰਨ ਕਰੋ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ ਪੂਰੇ ਨੇ। ਪੂਰੇ ਗੁਰੂ ਨਾਲ ਜਦੋਂ ਸਾਂਝ ਪੈਂਦੀ ਏ ਤੇ ਉਹ ਹੀ ਪੂਰੇ ਦੇ ਨਾਲ ਮਿਲਾ ਸਕਦਾ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਦੋਂ ਪੂਰੇ ਦੇ ਚਰਨਾਂ ਨਾਲ ਜੁੜ ਗਏ, ਫਿਰ ਉਹ ਕਿਰਪਾ ਕਰਕੇ ਉਸ ਹਰੀ ਦੇ ਨਾਲ ਮਿਲਾ ਦਿੰਦਾ, ਜਿਹੜਾ ਹਰ ਵੇਲੇ ਦਾ ਸੰਗੀ ਤੇ ਹਰ ਵੇਲੇ ਦਾ ਸਹਾਈ। ਕੋਈ ਕਿਤੇ ਸੰਗੀ ਹੋ ਸਕਦਾ, ਸਹਾਈ ਨਹੀਂ ਹੁੰਦਾ। ਕੋਈ ਕਿਤੇ ਸਹਾਈ ਹੋ ਸਕਦਾ, ਹਰ ਵੇਲੇ ਦਾ ਸੰਗੀ ਨਹੀਂ ਹੁੰਦਾ। ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਉਹ ਹਰ ਵੇਲੇ ਦਾ ਸੰਗੀ ਹੈ, ਉਹ ਹਰ ਵੇਲੇ ਦਾ ਸਹਾਈ ਵੀ ਹੈ। ਆਪਾਂ ਜਿੱਥੇ ਮਰਜ਼ੀ ਚਲੇ ਜਾਈਏ, ਉਹ ਪਰਮਾਤਮਾ ਸਾਡੇ ਨਾਲ ਹੈ, ਗੁਰੂ ਸਾਡੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਹਮੇਸ਼ਾ ਹੀ ਸਾਡੇ ਨਾਲ ਹੈ। ਪਰ ਅਸੀਂ ਗੁਰੂ ਵਾਲੇ ਪਾਸੇ ਨੂੰ ਕਿਤੇ ਤੁਰਨ ਦਾ ਯਤਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਗੁਰੂ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਆਉਂਦਾ, ਪਰ ਜੇ ਆਪਾਂ ਇੱਕ ਕਦਮ ਵੀ ਉਸ ਮਾਲਕ ਵਾਲੇ ਪਾਸੇ ਨੂੰ ਤੁਰੀ। ਪਰ ਅਸੀਂ ਕਹਾਂਗੇ ਕਿ ਸਾਨੂੰ ਤੇ ਬੜੇ ਸਾਲ ਹੋ ਗਏ ਨੇ, ਸਾਨੂੰ ਤੇ ਕਈ ਸਾਲ ਹੋ ਗਏ ਨੇ, ਗੁਰੂ ਕਦੇ ਅੱਗੋਂ ਲੈਣ ਵਾਸਤੇ ਤੇ ਨਹੀਂ ਆਇਆ। ਪਰ ਪਿਆਰਿਓ, ਅਸਲ ਵਿੱਚ ਗੁਰੂ ਵਾਲੇ ਪਾਸੇ ਨੂੰ ਤੁਰਨਾ ਕੀ, ਇਸ ਮਾਰਗ ਤੇ ਤੁਰਨਾ ਕੀ। ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀ। ਇਹ ਹੈ ਗੁਰੂ ਦੇ ਮਾਰਗ ਤੇ ਤੁਰਨਾ, ਗੁਰੂ ਵਾਲੇ ਪਾਸੇ ਨੂੰ ਤੁਰਨਾ। ਕੇਵਲ ਕਦਮ ਪੁੱਟਣੇ ਨਹੀਂ, ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਹੁਕਮਾਏ ਜੀਉ, ਜੋ ਗੁਰੂ ਆਖਦੈ ਉਸ ਅਨੁਸਾਰ ਚੱਲਣਾ, ਗੁਰੂ ਦੇ ਹੁਕਮ ਅਨੁਸਾਰ ਚੱਲਣਾ। ਜਿਹੜੇ ਇਸ ਮਾਰਗ ਤੇ ਤੁਰਦੇ ਨੇ, ਫਿਰ ਤਿਆਗੇ ਮਨ ਕੀ ਮਤੜੀ, ਵਸਾਰੇ ਦੂਜਾ ਭਾਉ ਜੀਉ। ਇਉਂ ਪਾਵੇ ਹਰ ਦਰਸਾਵੜਾ, ਨ ਲੱਗੇ ਤੱਤੀ ਵਾਹੋ ਜੀ। ਇਸ ਤਰ੍ਹਾਂ ਪਰਮਾਤਮਾ ਦੇ ਨਾਲ ਸਾਂਝ ਪੈਂਦੀ ਜੇ, ਇਸ ਤਰ੍ਹਾਂ ਪ੍ਰਭੂ ਦੇ ਮਾਰਗ ਤੇ ਤੁਰਿਆ ਜਾਂਦਾ, ਪਹਿਲਾਂ ਗੁਰੂ ਵਾਲੇ ਪਾਸੇ ਨੂੰ ਆਪਾਂ ਚੱਲੀਏ, ਗੁਰੂ ਵਾਲੇ ਪਾਸੇ ਨੂੰ ਆਪਾਂ ਕਦਮ ਰੱਖੀਏ। ਗੁਰ ਕਹੇ ਸੋ ਕਾਰ ਕਮਾਏ, ਜੋ ਗੁਰੂ ਆਖਦੈ ਉਹ ਕਾਰ ਕਰਨ, ਗੁਰੂ ਦਾ ਪੱਲਾ ਫੜ ਕੇ ਤੁਰਨ। ਸਾਹਿਬ ਕਹਿੰਦੇ ਨੇ, ਹਮੇ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਗੁਰੂ ਦਾ ਪੱਲਾ ਫੜ ਕੇ ਤੁਰਨ, ਆਪਣੀ ਮਰਜ਼ੀ ਅਨੁਸਾਰ ਨਹੀਂ, ਗੁਰੂ ਦੇ ਕਹੇ ਅਨੁਸਾਰ। ਗੁਰ ਕਹੇ ਸੋ ਕਾਰ ਕਮਾਏ ਜੀਉ, ਤਿਆਗੇ ਮਨ ਕੀ ਮਤੜੀ, ਵਸਾਰੇ ਦੂਜਾ ਭਾਉ। ਉਸ ਪਰਮਾ ਮਨ ਦੀ ਮਤ ਨੂੰ ਤਿਆਗਣਾ, ਪਹਿਲੀ ਗੱਲ ਤੇ ਇਹ ਹੀ ਬੜਾ ਔਖਾ। ਆਪਣੇ ਮਨ ਦੀ ਮਤ ਤਿਆਗ ਕੇ ਤੇ ਗੁਰੂ ਦੀ ਮਤ ਗ੍ਰਹਿਣ ਕਰਨੀ ਹੈ ਬੜੀ ਕਠਿਨ ਬਾਤ। ਬੰਦਾ ਆਉਂਦਾ ਵੀ ਏ, ਗੁਰੂ ਦੀ ਮਤ ਲੈਣੀ ਵੀ ਚਾਹੁੰਦਾ, ਪਰ ਨਾਲ ਆਪਣੀ ਮਤ ਵੀ ਨਹੀਂ ਛੱਡਦਾ। ਚਾਰ ਕੁ ਕਦਮ ਅੱਗੇ ਨੂੰ ਤੁਰਦਾ, ਚਾਰ ਕਦਮ ਫਿਰ ਪਿੱਛੇ ਆ ਜਾਂਦਾ। ਜੇ ਨਿਰੰਕਾਰ ਵਾਲੇ ਪਾਸੇ ਨੂੰ ਚਾਰ ਕਦਮ ਪੁੱਟਦਾ ਤੇ ਉਹਨੇ ਪਰਿਵਾਰ ਵਾਲੇ ਪਾਸੇ ਪਿੱਛੇ ਆ ਜਾਂਦਾ, ਪਹੁੰਚਦਾ ਕਿਤੇ ਵੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ ਕਿ ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ। ਜਿਹੜਾ ਤੇਲੀ ਏ ਨਾ, ਉਹ ਬਲਦ ਨੂੰ ਕੋਲੂ ਤੇ ਜੋੜ ਦਿੰਦਾ, ਉਹਦੀਆਂ ਅੱਖਾਂ ਬੰਨ ਦਿੰਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਬਲਦ ਨੂੰ ਤੋਰਦਾ ਔਰ ਤੁਰਦਾ ਰਹਿੰਦਾ, ਤੇ ਨਾਲੇ ਮਨ ਵਿੱਚ ਇਹ ਵੀ ਸੋਚਦਾ ਕਿ ਅੱਜ ਬੜਾ ਪੈਂਡਾ ਮੈਂ ਤੈਅ ਕਰ ਲਿਆ, ਬੜੀ ਮੰਜ਼ਿਲ ਤੈਅ ਕਰ ਲਈ। ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ। ਪਰ ਕਮਾਲ ਦੀ ਗੱਲ ਹੈ ਕਿ ਉਗਰਤ ਨੈਣ ਵਹੀ ਠੌਰ ਹੀ ਠਿਕਾਨੋ ਹੈ। ਜਦੋਂ ਅੱਖਾਂ ਖੁੱਲੀਆਂ ਸ਼ਾਮ ਨੂੰ, ਤੇ ਹੈਰਾਨਗੀ ਦੀ ਹੱਦ ਨਾ ਰਹੀ ਕਿ ਮੈਂ ਤੇ ਉੱਥੇ ਹੀ ਖਲੋਤਾ ਜਿੱਥੋਂ ਸਵੇਰੇ ਤੁਰਿਆ ਸੀ, ਮੈਂ ਤੇ ਕਿਤੇ ਪਹੁੰਚਿਆ ਹੀ ਨਹੀਂ, ਉੱਥੇ ਹੀ ਗੇੜੇ ਕੱਢਦਾ ਰਿਹਾ। ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ, ਉਗਰਤ ਨੈਣ ਵਹੀ ਠੌਰ ਹੀ ਠਿਕਾਨੋ ਹੈ। ਇੱਕ ਹੋਰ ਉਦਾਹਰਣ ਦਿੰਦੇ ਨੇ, ਜੈਸੇ ਜੇਵਰੀ ਵਟਤ ਆਂਦਰੋ ਅਚਿੰਤ ਚੇਤ। ਅੰਨਾ ਬੰਦਾ ਅੱਖਾਂ ਤੋਂ ਨਬੀਨਾ, ਉਹ ਮੁੰਜ ਦੀ ਰੱਸੀ ਪਿਆ ਵੱਟਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਟ ਵੱਟ ਕੇ ਪਿੱਛੇ ਕਰੀ ਜਾਂਦਾ, ਬੜੀ ਮਿਹਨਤ ਕੀਤੀ, ਹੱਥ ਵੀ ਦੁਖਣ ਲੱਗ ਪਏ ਨੇ, ਤੇ ਮਨ ਵਿੱਚ ਇਹ ਵੀ ਸੋਚਦਾ ਕਿ ਅੱਜ ਤੇ ਬੜਾ ਕੰਮ ਕਰ ਲਿਆ, ਅੱਜ ਤੇ ਮੈਂ ਢੇਰ ਲਾ ਦਿੱਤਾ ਰੱਸੀ ਵੱਟ ਵੱਟ। ਪਰ ਅਸਲ ਵਿੱਚ ਪਿੱਛੇ ਵੱਛਾ ਖੁੱਲਿਆ ਹੋਇਆ ਸੀ, ਉਹ ਜਿੰਨੀ ਕੁ ਰੱਸੀ ਪਿੱਛੇ ਕਰੀ ਗਿਆ ਵੱਛਾ ਓਨੀ ਕੁ ਚਬਾਈ ਗਿਆ। ਸ਼ਾਮ ਦੇ ਵੇਲੇ ਜਦੋਂ ਉਹਨੇ ਕਿਸੇ ਨੂੰ ਪੁੱਛਿਆ ਕਿ ਆ ਰੱਸੀ ਇਕੱਠੀ ਕਰੋ ਤੇ ਵੇਖੋ ਕਿੰਨੀ ਕੁ ਰੱਸੀ ਹੋ ਗਈ, ਉਹਨਾਂ ਕਿਹਾ ਭਾਈ ਆ ਰੱਸੀ ਤੇ 2 ਮੀਟਰ ਵੀ ਨਹੀਂ, ਕਿਉਂਕਿ ਜਿੰਨੀ ਤੂੰ ਵੱਟਦਾ ਰਿਹਾ ਪਿੱਛੋਂ ਵੱਛਾ ਖਾਈ ਗਿਆ। ਇਸੇ ਤਰ੍ਹਾਂ ਹੀ ਸਾਡੇ ਅੰਦਰ ਅਸੀਂ ਤੁਰਦੇ ਵੀ ਹਾਂ ਗੁਰੂ ਵਾਲੇ ਪਾਸੇ ਨੂੰ, ਲੇਕਿਨ ਜਿਹੜੇ ਸਾਡੇ ਵਿਕਾਰ ਨੇ ਉਹ ਸ਼ੁਭ ਗੁਣਾਂ ਨੂੰ ਜਿੰਨੇ ਕੁ ਗ੍ਰਹਿਣ ਕਰਨੇ ਉਨਿਆਂ ਕੁ ਨੂੰ ਖਾਈ ਜਾਂਦੇ। ਇਹ ਵਿਕਾਰਾਂ ਰੂਪੀ ਵੱਛਾ ਜਿਹੜਾ, ਇਹ ਸਾਡੀ ਮਿਹਨਤ ਜਿਹੜੀ ਉਹਨੂੰ ਸਫਲ ਨਹੀਂ ਹੋਣ ਦਿੰਦਾ। ਜੈਸੇ ਜੇਬਰੀ ਬਟਤ ਆਂਦਰੋ ਅਚਿੰਤ ਚੇਤ, ਖਾਤ ਜਾਤ ਬਛਰਾ ٹٹورہ پچھتانو ہے۔ جیسے مرگ ترشنا لوتاوے مرگ ترکھا ونت آوت نہ شانت پرم پرمت حیرانو ہے۔ کہندے نے کہ مرگ ترشنا، مرگ نو پیاس بڑی لگی تے اس نے دور تک نظر ماری، ریت دے اتے سورج دیاں کرنا پئیاں تے اس طرح محسوس ہویا کہ جویں بڑا ہی پانی۔ اس پانی نو ویکھ کے ادھر نو دوڑیا، جدوں اتھے پہنچیا محنت تے بڑی کیتی، بھج دوڑ کیتی، پر جدوں اتھے پہنچیا تے پانی ہن ہور اگے نظر آؤندا ہے، کیونکہ اے کیول اکھاں دا دھوکھا سی، پانی ہے نہیں سی، اے دھوکھا ہے۔ اسی طرح مایا وی دھوکھا کردی اے بندے نو کہ اج نہیں تینوں کل نو سوکھی سوکھ، تینوں کی لوڑ ہے گرو والے پاسے ترن دی۔ تے گرو سواریو ہولی ہولی جدو سما آ جاندا ہے نا نیڑے، پھر پتا لگدا ہے کہ مینوں پراپتی تے کچھ بھی نہیں ہوئی۔ آوت نہ شانت پرم پرمت حیرانو ہے، تیسے سپنانتر دسنتر بہائے گئے۔ سپنے ہی ویندیاں ویندیاں بندے دی عمر ساری لنگ جاندی ہے، پہنچ نہ سکیو تہاں جہاں موہے جانو ہے۔ کہندے نے جتھے جانا سی، جتھے پہنچنا سی، اتھے پہنچ ہی نہیں سکیا، پراپتی کچھ بھی نہیں ہوئی، کیول پچھتاوا رہ گیا، کیونکہ آپاں گرو والے پاسے نوں اجے ترے ہی نہیں۔ گل ادن بننی ہے جدن گرو والے پاسے نوں تر پاں گے۔ گرو والے پاسے نوں ترنا کی ہے؟ گرو دی مت لینی، گرو دی گل من کے ترنا، اپنے من دی مت تیاگنی تے گرو دی مت گرہن کرنی۔ تیاگے من کی متڑی وسارے دوجا پاؤ جیو، ایوں پاوے ہر در ساوڑا نہ لگے تتی واؤ جیو۔ او پھر تتی واہ نہیں جے لگن دیندا تے میرے پادشاہ جی بخشش پہ کردے نے، گر پورے چرنی لایا ہر سنگ سہائی پایا۔ او پرماتما دی پراپتی ہو گئی، او دے نال میل ہو گیا، جیڑا پرماتما ہر ویلے ساڈے نال ہے۔ تو سبنی تھائیں جتھے ہوں جائیں ساچا سرجن ہار جیو۔ اے واہگرو، میں جتھے بھی جاواں تو سدا ہی میرے نال ہیں۔ جہاں جائیے تہاں سہیلے، پھر جتھے بھی جاواں گے نا جی، اوتھے او پرماتما ساڈے تے کرپا کردا ہے۔ تاتی واو نہ لگ گئی، پار برہم شرن آئی، چو گرد ہمارے رام کار، دکھ لگے نہ پائی۔ جتھے بھی جاواں گے اوتھے سکھ ہی سکھ ہے۔ اس کر کے صاحب کہندے نے، جہاں جائیے تہاں سہیلے، کر کرپا پرب ملے۔ پر اے پراپتی کیویں ہوئی ہے؟ اس مالک دی کرپا دوارا۔ پرماتما کرپا کردا ہے تے واہگرو دے نال ملاندا ہے، تے واہگرو جدو کرپا کردا ہے او پھر پرماتما دے نال سانجھ پا دیندا ہے۔ اس مالک دی جدو بخشش ہوندی ہے، پرماتما دے نال سانجھ پی گئی، کر کرپا پرب ملے۔ تے ہن کہندے نے، ہر گن گاو سدا سپائی۔ ہن ہر ویلے پیار دے نال، پیار وچ بھج کے پائی او دے گیت گاندے ریا کرو، او دی صفت صلاح کردے ریا کرو۔ من چندے سگلے فل پاو، جی کے سنگ سہائی۔ کہندے نے کہ جو بھی پنگو گے، جو مانگے ٹھاکر اپنے تے، توئی سوئی دیوے۔ من چندے تگلے فل پاو، جی کے سنگ تہائی۔ او جند دے نال ہے پرماتما ہر ویلے، اور ہر ویلے ساڈی سہتا کرن والا ہے۔ رہاؤ نارائن پران ادھارا۔ ادھارا کہندے نے آسرا، ਕਹਿੰਦੇ ਨੇ ਉਹ ਪਰਮਾਤਮਾ ਹੀ ਸਾਡੇ ਪ੍ਰਾਣਾਂ ਦਾ ਆਸਰਾ ਹੈ, ਸਾਡੇ ਪ੍ਰਾਣਾਂ ਦਾ ਆਧਾਰ ਉਹੀ ਹੈ, ਉਹਦੀ ਕਿਰਪਾ ਦੇ ਨਾਲ ਹੀ ਇਹ ਸਾਡੇ ਸਵਾਸ ਜਿਹੜੇ ਨੇ ਇਹ ਚੱਲ ਰਹੇ ਨੇ। ਉਹ ਪਰਮਾਤਮਾ ਸਾਨੂੰ ਸਵਾਸ ਦੇ ਰਿਹਾ ਹੈ ਔਰ ਇਸ ਕਰਕੇ ਉਸ ਪਰਮਾਤਮਾ ਨੂੰ ਸਵਾਸ ਸਵਾਸ ਹੀ ਯਾਦ ਕਰਨਾ ਚਾਹੀਦਾ ਕਿ ਮਾਲਕ ਜੀ ਤੁਹਾਡਾ ਸ਼ੁਕਰ ਹੈ ਇਹ ਜੋ ਸਵਾਸ ਆ ਰਹੇ ਨੇ। ਇੱਕ ਫਕੀਰ ਕਿਤੇ ਕਹਿ ਰਿਹਾ ਸੀ, ਕਹਿੰਦੇ ਨੇ ਕਿ ਖੁਦਾ ਕੀ ਫਾਇਦਾ ਅੱਲਾ ਅੱਲਾ ਕਰਨ ਦਾ, ਮੈਂ ਬੜਾ ਤੈਨੂੰ ਜਪਣਾ, ਬੜਾ ਤੈਨੂੰ ਚੇਤੇ ਕਰਨਾ, ਪਰ ਤੂੰ ਕਦੇ ਦਰਸ਼ਨ ਤੇ ਦਿੱਤੇ ਨਹੀਂ, ਤੂੰ ਕਦੇ ਸੁਣਦਾ ਤੇ ਹੈ ਹੀ ਨਹੀਂ, ਸਾਡੀ ਫਾਇਦਾ ਕੀ ਹੈ ਤੈਨੂੰ ਯਾਦ ਕਰਨ ਦਾ। ਤੇ ਆਵਾਜ਼ ਆਈ, ਕਹਿਣ ਲੱਗੇ ਕਿ ਐ ਫਕੀਰ, ਮੈਂ ਸੁਣਨਾ ਤੇ ਤੂੰ ਦੂਜੀ ਵਾਰੀ ਅੱਲਾ ਕਹਿੰਦਾ, ਜੇ ਮੈਂ ਨਾ ਸੁਣਦਾ ਹੋਵਾਂ ਤੇ ਤੇਰੇ ਚ ਇੰਨੀ ਹਿੰਮਤ ਨਹੀਂ ਕਿ ਤੂੰ ਅੱਲਾ ਕਹਿ ਸਕੇ, ਇਹ ਉਹਦੀ ਕਿਰਪਾ ਹੋਵੇ ਤੇ ਤਾਂ ਹੀ ਅਸੀਂ ਵਾਹਿਗੁਰੂ ਜਪ ਸਕਨੇ, ਉਹਦੀ ਕਿਰਪਾ ਤੋਂ ਬਗੈਰ ਜਪਿਆ ਵੀ ਨਹੀਂ ਜੇ ਜਾ ਸਕਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਸਾਡੇ ਪ੍ਰਾਣਾਂ ਦਾ ਆਸਰਾ ਹੈ, ਉਹਦੀ ਕਿਰਪਾ ਨਾਲ ਇਹ ਪ੍ਰਾਣ ਚੱਲ ਰਹੇ ਨੇ ਤੇ ਇੱਕ ਇੱਕ ਸਵਾਸ ਨਾਲ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ। ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾ ਰੇ ਨਾਰਾ, ਤੇ ਕਹਿੰਦੇ ਨੇ ਮੈਂ ਤੇ ਉਸ ਪ੍ਰਭੂ ਦੇ ਪਿਆਰਿਆਂ ਦੀ, ਜਿਹੜੇ ਉਹਦੇ ਭਗਤ ਨੇ ਪਿਆਰੇ ਨੇ, ਮੈਂ ਉਹਨਾਂ ਦੀ ਚਰਨ ਧੂੜੀ ਬਣ ਕੇ ਰਹਿੰਦਾ, ਮੈਂ ਤੇ ਉਹਨਾਂ ਦੀ ਚਰਨ ਧੂੜੀ ਬਣ ਗਿਆ। ਮੋਕੋ ਕਰ ਸੰਤਨ ਕੀ ਧੂਰੇ, ਆਪਾਂ ਪੜ੍ਹਦੇ ਹਾਂ ਨਾ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਸਾਹਿਬ ਕਹਿੰਦੇ ਨੇ, ਪਾਤਸ਼ਾਹ ਕਹਿੰਦੇ ਨੇ ਕਿ ਹਮ ਸੰਤ ਜਨਾ ਰੇ ਨਾਰਾ, ਰੇ ਨਾਰ ਭਾਵ ਧੂੜੀ, ਚਰਨ ਧੂੜੀ ਰੇਣ। ਪਤਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ, ਉਹ ਮਾਲਕ ਜਿਹੜਾ ਉਹ ਸਾਰੇ ਪਾਪ ਮਿਟਾ ਕੇ ਤੇ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਪੁਨੀਤ ਕਰ ਲੀਨੇ, ਪਰ ਕਿਵੇਂ, ਕਰ ਕਿਰਪਾ ਹਰ ਜਸ ਦੀਨੇ, ਉਸ ਮਾਲਕ ਨੇ ਕਿਰਪਾ ਕਰਕੇ ਤੇ ਆਪਣੀ ਸਿਫਤ ਸਲਾਹ ਕਰਨ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਹਰ ਜਸ, ਹਰੀ ਦਾ ਜਸ ਕਰਨਾ, ਉਹਦੀ ਸਿਫਤ ਸਲਾਹ ਕਰਨੀ, ਇਹਦੇ ਨਾਲ ਹੀ ਜਿਹੜੇ ਪਾਪੀ ਨੇ ਉਹ ਵੀ ਪੁਨੀਤ ਹੋ ਜਾਂਦੇ ਨੇ, ਪਾਪ ਸਾਰੇ ਮਿਟ ਜਾਂਦੇ ਨੇ। ਉਸ ਮਾਲਕ ਨੇ ਕਿਰਪਾ ਕਰ ਦਿੱਤੀ ਤੇ ਹਰੀ ਦਾ ਜਸ ਜਿਹੜਾ ਸੀ ਨਾ ਉਹ ਦਾਤ ਬਖਸ਼ਿਸ਼ ਕਰ ਦਿੱਤੀ। ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਿਤਪਾਲਾ, ਉਹ ਪਾਰ ਬ੍ਰਹਮ ਵਾਹਿਗੁਰੂ ਜਿਹੜਾ ਸਾਡੀ ਪ੍ਰਤਪਾਲਣਾ ਕਰਨ ਵਾਲਾ ਹੈ ਔਰ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ, ਉਹ ਇੱਕੋ ਹੀ ਪਰਿਪੂਰਨ ਪਰਮਾਤਮਾ ਹੈ। ਸਾਰੇ ਜੀਆਂ ਨੂੰ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਇੱਕ ਪਰਿਪੂਰਨ ਪਰਮਾਤਮਾ ਹੈ। ਜਿਹੜੇ ਪਾਣੀ ਵਿੱਚ ਨੇ ਉਹਨਾਂ ਨੂੰ ਵੀ ਉਹੀ ਰਿਜਕ ਦੇਣ, ਜਿਹੜੇ ਪੱਥਰਾਂ ਵਿੱਚ ਨੇ ਉਹਨਾਂ ਨੂੰ ਵੀ ਰਿਜਕ ਦੇਣ ਵਾਲਾ ਉਹੀ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹੀ ਹੈ। ਜਲ ਮੈਂ ਜੰਤੋ ਪਾਇਨ ਤਿਨਾ ਵੀ ਰੋਜੀ, ਤੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ। ਬੱਚੇ ਦਾ ਜੇ ਜਨਮ ਨਹੀਂ ਹੁੰਦਾ ਤੇ ਉਹਦੀ ਖੁਰਾਕ ਪਰਮਾਤਮਾ ਪਹਿਲਾਂ ਇੰਤਜ਼ਾਮ ਕਰ ਦੇ, ਜਬ ਦਾਂਤ ਨ ਥੇ ਤਬ ਦੂਧ ਦੀਆ, ਅਬ ਦਾਂਤ ਦੀਏ ਤੋ ਰੋਜ਼ੀ ਨਾ ਦੇ ਹੈ। ਪਰ ਬੰਦੇ ਨੂੰ ਭਰੋਸਾ ਨਹੀਂ ਜੇ ਆਉਂਦਾ ਉਸ ਮਾਲਕ ਤੇ, ਬੰਦਾ ਜਦੋਂ ਕੋਈ ਕਰਨ ਜੋਗਾ ਹੁੰਦਾ ਨਾ ਤੇ ਫਿਰ ਕਹਿੰਦਾ ਮੈਂ ਹੀ ਕਰ ਰਿਹਾ ਬਸ। ਨਹੀਂ ਪਿਆਰਿਆ, ਜਦੋਂ ਤੂੰ ਕੁਝ ਵੀ ਨਹੀਂ ਸੀ ਕਰਨ ਜੋਗਾ, ਤੇਰੀ ਪ੍ਰਤਪਾਲਣਾ ਉਦੋਂ ਵੀ ਉਹਨੇ ਕੀਤੀ। ਪ੍ਰਤਪਾਲ ਮਾਤਾ ਉਧਰ ਰਾਖੈ ਲਗਨ ਦੇਤ ਨਾ ਸੇਕ, ਤੋਈ ਸਵਾਮੀ ਇਹਾਂ ਰਾਖੈ ਬੁੱਝੋ ਬੁੱਧ ਬਵੇਕ। ਤੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਰਖਵਾਲਾ ਹੈ, ਪ੍ਰਤਪਾਲਣਾ ਕਰਨ ਵਾਲਾ ਹੈ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਤਦ ਜੀ ਸੰਗ ਰਖਵਾਲਾ ਔਰ ਸਦਾ ਹੀ ਉਹ ਜਿੰਦ ਦਾ ਰਖਵਾਲਾ ਹੈ, ਸਾਰਿਆਂ ਦੀ ਰੱਖਿਆ ਕਰਨ ਵਾਲਾ ਉਹ ਮਾਲਕ ਆਪ ਹੈ। ਤੇ ਸਾਡਾ ਕੀ ਫਰਜ਼ ਬਣਦਾ, ਅਸੀਂ ਕੀ ਕਰਨਾ? ਪਾਤਸ਼ਾਹ ਕਹਿੰਦੇ ਨੇ ਹਰ ਦਿਨ ਰਹਿਣ ਕੀਰਤਨ ਗਾਈਐ, ਕਹਿੰਦੇ ਨੇ ਦਿਨੇ ਰਾਤ ਉਹਦੀ ਕੀਰਤੀ ਕਰੀਏ, ਉਹਦੀ ਸਿਫਤ ਸਲਾਹ ਕਰੀਏ। ਐਸਾ ਨਹੀਂ ਕਿ ਆਪਾਂ ਸੰਸਾਰੀ ਕੰਮ ਨਹੀਂ ਕਰਨੇ ਨੇ, ਪਰ ਕਰਦਿਆਂ ਕਰਦਿਆਂ ਵੀ ਉਹਦੀ ਨਾਲ ਸਿਫਤ ਸਲਾਹ ਕਰਨੀ ਹੈ। ਹੱਥ ਕਾਰ ਵੱਲ ਹੋਵੇ ਤੇ ਚਿੱਤ ਯਾਰ ਵੱਲ ਹੋਵੇ, ਦੋਵੇਂ ਕੰਮਾਂ ਚਾਹੀਦੇ ਨੇ। ਜਿਵੇਂ ਭਗਤ ਨਾਮਦੇਵ ਜੀ ਨੂੰ ਪੁੱਛਿਆ ਸੀ ਨਾ, ਭਗਤ ਤਰਲੋਚਨ ਨੇ ਕਹਿਣ ਲੱਗੇ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਛੀਪੋ ਛਾਏ ਲੈ ਰਾਮ ਨਾ ਲਾਵੋ ਚੀਤ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਮ ਕਰ ਕਾਮ ਸਭ ਚੀਤ ਨਿਰੰਜਣ ਨਾਲ। ਹੱਥਾਂ ਪੈਰਾਂ ਦੇ ਨਾਲ ਕੰਮ ਵੀ ਕਰਨਾ, ਪਰ ਚਿੱਤ ਉਸ ਮਾਲਕ ਨਾਲ ਜੋੜ ਕੇ ਰੱਖਣਾ। ਅਸੀਂ ਕੰਮ ਕਰਦਿਆਂ ਵੀ ਵਾਹਿਗੁਰੂ 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 ਨਾਲ ਜਪ ਸਕਦੇ, ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੀਏ। ਹਰ ਦਿਨ ਰਹਿਣ ਕੀਰਤਨ ਗਾਈਐ, ਬਹੁੜ ਨ ਜੋਨੀ ਪਾਈਐ, ਜਨਮ ਮਰਨ ਦਾ ਗੇੜ ਹੀ ਕੱਟਿਆ ਜਾਏਗਾ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿੰਨ ਹੀ ਜਾਤਾ। ਭਾਈ ਹਰ ਬੰਦੇ ਦੇ ਇਹ ਵਸ ਦੀ ਗੱਲ ਵੀ ਨਹੀਂ ਜਿਹਦੇ ਤੇ ਆਪ ਉਹ ਕਿਰਪਾ ਕਰੇ। ਆਪਾਂ ਬਸ ਉਹਦੀ ਕਿਰਪਾ ਦੇ ਪਾਤਰ ਬਣਨਾ ਕਿ ਅਸੀਂ ਵੀ ਕਿਤੇ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿੰਨ ਹੀ ਜਾਤਾ। ਉਹਨਾਂ ਨੂੰ ਹਰੀ ਦੇ ਨਾਮ ਦਾ ਰਸ ਆਉਂਦਾ, ਸਵਾਦ ਆਉਂਦਾ, ਤੇ ਜਿਨ੍ਹਾਂ ਨੂੰ ਆ ਗਿਆ ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਣੀ ਪਾਇਆ। ਕਹਿੰਦੇ ਨੇ ਉਹਨਾਂ ਦੇ ਨੇੜੇ ਫਿਰ ਜਮਦੂਤ ਵੀ ਨਹੀਂ ਆਉਂਦਾ, ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਨੇ ਉਸ ਦੀ ਵੀ ਸੁੱਖ ਮਾਣਦੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਐਸੀ ਅਵਸਥਾ ਸਾਡੀ ਬਣ ਜਾਏ, ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ